श्री राग महला पहला घर दूजा मुकाम कर घर बैसना।
सार संगत जी सतगुरु नानक देव महाराज जी जिस वक्त मक्के गए है, भाई मरदाने ने कहा महाराज मैनू मक्का ता वेख लिया, मदीना भी विखा लियो जिथे मोहम्मद साहब जाके चढ़ाई की है, कबर है मोहम्मद दी। कहंदे है मौला मैनू मक्के च मदीने च बुला लै, ये गीत गाउंदे हुंदे मुसलमान, ओ महाराज मदीना भी मैनू विखाओ। गुरु साहब कहन लगे मरदानिया इथों 240 मील है, 20 दिन का 20 को तुरिए 12 दिन का राह है। ये जदों वचन कीते उस वेले कहन लगा महाराज हजारां कोहा एक शब्द पढ़ा के मक्के च लियांदा मैनू, हुण की औखा है जरूर चलो। सतगुरु फिर तुर के गए 12 दिन च, उथे पहुंचे। जदों पहुंचे महाराज साहब उथे मदीने दे अंदर मोहम्मद साहब दी कबर है, ओहदा लोग बैठे सेवन कर रहे सी, उथों दे मजौर जिहड़े लोग सी काजी मुलाने, गुरु महाराज साहब खड़ावां पा के अंदर चले गए। ओह कहन लगे वेखो मोहम्मद साहब दी कबर दा आदर नहीं करदे, सचे पातशाह खड़ावां क्यों पाई आउंदे है, क्यों वेख के मारन रोकण लगे। जो रोकण लगे उठ के महाराज साहब दे हजूर, ਉਹ ਜਿਹੜੀ ਮੁਹੰਮਦ ਸਾਹਿਬ ਦੀ ਕਬਰ ਸੀ ਉਸੇ ਥਾਂ ਤੋਂ ਉੱਠ ਕੇ ਮਹਾਰਾਜ ਚਰਨਾਂ ਤੇ ਡਿੱਗ ਪਈ। ਫਿਰ ਉੱਥੇ ਮਹਾਰਾਜ ਦੇ ਚਰਨਾਂ ਤੇ ਝੁੱਕ ਕੇ ਫਿਰ ਪਿਛਲੇ ਥਾਂ ਉੱਥੇ ਜਾ ਟਿੱਕੀ। ਹੈਰਾਨ ਹੋ ਗਏ ਵੇਖ ਕੇ, ਕਹਿੰਦੇ ਅੱਗੇ ਸੁਣਿਆ ਸੀ ਮੱਕਾ ਗੁਰੂ ਸਾਹਿਬ ਨੂੰ ਫੇਰਿਆ ਚਰਨਾਂ ਨਾਲ, ਤੇ ਹੁਣ ਕਬਰ ਮੁਹੰਮਦ ਸਾਹਿਬ ਦੀ ਜੋ ਝੁੱਕੀ ਅਸੀਂ ਕਿਉਂ ਨਾ ਝੁੱਕੀ ਉਹਨਾਂ ਦੇ ਅੱਗੇ। ਫਿਰ ਗੁਰੂ ਨਾਨਕ ਸਾਹਿਬ ਦੇ ਚਰਨੀ ਝੁੱਕ ਕੇ ਬੇਨਤੀ ਕੀਤੀ ਕਿ ਮਹਾਰਾਜ ਮੁਹੰਮਦ ਸਾਹਿਬ ਦਾ ਇਹ ਮੁਕਾਮ ਹੈ, ਇੱਥੇ ਆਪ ਨੂੰ ਅਦਬ ਨਾਲ ਆਉਣਾ ਚਾਹੀਦਾ ਸੀ, ਆਪ ਜੀ ਖੜਾਵਾਂ ਪਾ ਕੇ ਕਿਉਂ ਆਏ, ਮੁਹੰਮਦ ਸਾਹਿਬ ਦੀ ਕਬਰ ਵੀ ਆਪ ਦੇ ਅੱਗੇ ਝੁੱਕ ਗਈ ਹੈ, ਜੋ ਅਖੀਰੀ ਪੈਗੰਬਰ 1,24,000 ਪੈਗੰਬਰ ਹੋਏ ਹੈ, 1,000 ਖਲੀਫਾ ਹੋਇਆ, ਉਹਨਾਂ ਜੋ ਅਖੀਰੀ ਮੁਹੰਮਦ ਪੈਗੰਬਰ ਹੋਇਆ, ਤੁਸੀਂ ਮੁਹੰਮਦ ਸਾਹਿਬ ਨੇ ਵੀ ਤੁਹਾਡੇ ਅੱਗੇ ਝੁੱਕ ਗਿਆ, ਅਸੀਂ ਤੁਹਾਡਾ ਕਿਉਂ ਨਾ ਸਤਿਕਾਰ ਕਰੀਏ। ਉਸ ਵੇਲੇ ਗੁਰੂ ਸਾਹਿਬ ਨੇ ਉਪਦੇਸ਼ ਮਦੀਨੇ 'ਚ ਬਖਸ਼ਿਆ। ਸਾਧ ਸੰਗਤ ਜੀ 17ਵੀਂ ਅਸ਼ਟਵਦੀ ਜੋ ਉਚਾਰ ਰਹੇ ਹਨ, ਸੱਚੇ ਪਾਤਸ਼ਾਹ
ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ।
ਸ੍ਰੀ ਰਾਗ ਚ ਪਹਿਲੇ ਪਾਤਸ਼ਾਹ ਦੂਜੇ ਘਰ ਸੁਰਕਾਰ ਚ ਉਚਾਰ ਰਹੇ ਹਨ।
ਮੁਕਾਮ ਕਰ ਘਰ ਬੈਸਣਾ,
ਹੇ ਭਾਈ ਜਿਹੜਾ ਮੁਕਾਮ ਸਮਝ ਕੇ ਮੁਹੰਮਦ ਸਾਹਿਬ ਦਾ ਇਸ ਥਾਂ ਰਹੇਗਾ ਮਦੀਨੇ ਚ, ਇਹ ਕਬਰ ਕਾਇਮ ਰਹੇਗੀ, ਇਹਨੂੰ ਮੁਕਾਮ ਅਸਲੀ ਥਾਂ ਇਸ ਰਹਿਣ ਵਾਲਾ ਥਾਂ ਜਾਣ ਕੇ ਇਹਦੇ ਚ ਘਰ ਬਣਾ ਕੇ ਬੈਠਣਾ ਹੈ ਜੀਆਂ ਨੇ ਇਸ ਸੰਸਾਰ ਵਿੱਚ।
ਨਿਤ ਚੱਲਣਾ ਕੀ
ਧੋਖਾ, ਇੱਥੋਂ ਦਾ ਭਾਈ ਨਿਤਾ ਪਰਤੀ ਪਰਲੋਕ ਨੂੰ ਚੱਲਣ ਦਾ ਧੋਖਾ ਸੰਸਾ ਹੀ ਬਣਿਆ ਰਹਿੰਦਾ ਹੈ, ਕਿਸੇ ਦਾ ਸੰਸਾ ਨਹੀਂ ਮਿਟਦਾ, ਕੋਈ ਦੁਨੀਆਂ 'ਚ ਇੱਜ਼ਤ ਨਹੀਂ ਰਹਿ ਸਕਦਾ, ਕਿਹੜਾ ਮਕਾਨ ਹੈ ਜਿਹੜਾ ਚੱਲ ਰਹੇਗਾ, ਸਾਰਿਆਂ ਥਾਵਾਂ ਧੋਖਾ ਬਣਿਆ ਰਹਿੰਦਾ ਚਲੇ ਜਾਣ ਦਾ, ਕਿ ਕੋਈ ਸਰੀਰ ਕਰਕੇ ਕਾਇਮ ਨਹੀਂ ਰਹੇਗਾ।
ਮੁਕਾਮ ਤਾਂ ਪਰ ਜਾਣੀ ਹੈ,
ਮੁਕਾਮ ਨਾਮ ਭਾਈ ਇਸਤਰੀ ਦਾ ਹੁੰਦਾ ਹੈ, ਇਸਤਰੀ ਦੇ ਅਰਥ ਗੁਰੂ ਸਾਹਿਬ ਜੀ ਕਰਦੇ ਹੈ, ਮੁਕਾਮ ਇਸ ਤਾਂ ਪਰ ਵਿਸ਼ੇਸ਼ ਕਰਕੇ ਜਾਣੀਏ ਹੈ ਭਾਈ।
ਜਾਂ ਰਹਿ ਨਿਹ ਚਲ ਲੋ,
ਜੇ ਮਾਤ ਲੋਕ ਨੇ ਚੱਲ ਰਹਿਣਾ ਹੋਵੇ ਤਾਂ ਸਮਝ ਲਈਏ ਵੀ ਮੁਹੰਮਦ ਸਾਹਿਬ ਦਾ ਮੁਕਾਮ ਵੀ ਕਾਇਮ ਰਹੇਗਾ, ਇਸ ਰਹੇਗਾ। ਜਦੋਂ ਇਹ ਲੋਕ ਹੀ ਨਹੀਂ ਰਹਿਣਾ ਕਾਇਮ, ਤੇ ਫਿਰ ਹੋਰ ਥਾਂ ਮੁਕਾਮ ਕਿਵੇਂ ਇਸ ਰਹਿਣਗੇ, ਇਸ ਰਹਿਣ ਵਾਲਾ ਤਾਂ ਇੱਕ ਪਰਮੇਸ਼ਵਰ ਹੀ ਹੈ।
ਦੁਨੀਆਂ ਕੈਸ ਮੁਕਾਮੇ,
ਮਰਦਾਨੇ ਨੂੰ ਪੁੱਛਿਆ ਮਹਾਰਾਜ ਦੁਨੀਆਂ ਦੀ ਕਿਸ ਪ੍ਰਕਾਰ ਮੁਕਾਮ ਸਥਿਤੀ ਹੈ। ਮਹਾਰਾਜ ਕਹਿੰਦੇ ਦੁਨੀਆਂ ਚ ਮਹਾਰਾਜ ਕਿਵੇਂ ਕਾਇਮ ਰਹੀਏ, ਮਰਦਾਨੇ ਨੇ ਬੇਨਤੀ ਕੀਤੀ। ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆਂ ਦੁਨੀਆਂ ਦੇ ਕਾਹਦੇ ਮੁਕਾਮ ਹੈ, ਕਾਹਦੀ ਸਥਿਤੀ ਹੈ, ਤੂੰ ਕਿਸ ਵਾਸਤੇ ਪੁੱਛਣਾ ਕਿ ਕਿਵੇਂ ਮੁਕਾਮ ਇਸਤ ਰਹੀਏ, ਲੈ ਤੈਨੂੰ ਦੱਸੀਏ। ਦੁਨੀਆਂ ਦੇ ਅੰਦਰ ਇਸਤ ਹੋਣ ਦਾ ਇਹ ਤਰੀਕਾ ਹੈ,
ਕਰ ਸਿਦਕ ਕਰਨੀ ਖਰਚ ਵੱਧ।
ਇਹ ਭਾਈ ਪਰਮੇਸ਼ਰ ਦਾ ਭਰੋਸਾ ਰੱਖੋ ਹਰ ਵਕਤ, ਭਗਤੀ ਰੂਪੀ ਖਰਚ ਪੱਲੇ ਬੰਨਣਾ ਕਰੋ,
ਲਾਗ ਰਹੋ ਨਾਮੇ,
ਹਰ ਵਕਤ ਪਰਮੇਸ਼ਰ ਦੇ ਨਾਮ ਜੁੜੇ ਰਹੋ। ਇਉਂ ਭਾਈ ਮੁਕਾਮ ਇਸਤ ਰਹੀ ਹੈ ਦੁਨੀਆਂ ਚ, ਉਹਨੂੰ ਸਾਰੀ ਦੁਨੀਆਂ ਜਾਣਦੇ, ਦੇਖੋ ਤੂੰ ਪ੍ਰਹਿ ਲਾਗ ਨੂੰ ਸਾਰੇ ਦੁਨੀਆਂ ਚ ਮੁਕਾਮ ਸਥਿਤ ਹੈ। ਕਬੀਰ ਸਾਹਿਬ ਦੇ ਵੇਲੇ ਦੇ ਰਾਜਿਆਂ ਦਾ ਨੀ ਕਿਸੇ ਨੂੰ ਪਤਾ, ਸਾਹਿਬ ਕਬੀਰ ਜੁਲਾਹਾਂ ਦੇ ਘਰ ਪੜਨ ਵਾਲੇ ਸਾਰੀ ਦੁਨੀਆਂ ਜਾਣਦੀ ਹੈ। ਇਸ ਪ੍ਰਕਾਰ ਮਹਾਰਾਜ ਦੇ ਨਾਮ ਚ ਲੱਗੇ ਰਹੋ ਜੇ ਇਸਤ ਰਹਿਣਾ ਚਾਹੁੰਦੇ ਹੋ। ਪਰਮੇਸ਼ੁਰ ਦਾ ਨਾਮ ਹੀ ਅਚਲ ਕਰਨ ਵਾਲਾ ਹੈ, ਭਰੋਸਾ ਕਰਕੇ ਪਰਮੇਸ਼ੁਰ ਦੀ ਭਗਤੀ ਨੂੰ ਪੱਲੇ ਖਰਚ ਬੰਨੋ, ਪਰਮੇਸ਼ੁਰ ਦੇ ਨਾਮ ਜੁੜੇ ਰਹੋ, ਇਸ ਪ੍ਰਕਾਰ ਇਸ ਤੋਂ ਰਹਿ ਸਕੋਗੇ ਤੁਸੀਂ, ਦੁਨੀਆਂ ਚ ਸਦਾ ਚੇਤੇ ਰਹੋਗੇ।
ਰਹਾਓ ਜੋ ਵੀ ਤਾਂ ਆਸਣ ਕਰ ਬਹਿ,
ਸਤਿਗੁਰੂ ਦੁਨੀਆਂ ਦੇ ਲੋਕ ਤਾਂ ਮੁਕਾਮ ਬਣਾਈ ਬੈਠੇ ਹੈ, ਜਿਹੜੇ ਕੰਨ ਪਾਟੇ ਜੋਗੀ ਹੈ ਗੋਰਖ ਮਤਾਵਲੰਬੀ ਗੋਰਖ ਮਤ ਦੇ ਆਸਰੇ ਰਹਿਣ ਵਾਲੇ, ਉਹ ਤਾਂ ਮਹਾਰਾਜ ਜੀ ਆਸਣ ਲਾ ਕੇ ਜਿੱਥੇ ਜਿੱਥੇ ਜੋਗੀਆਂ ਦੇ ਮੱਠ ਹਨ ਉਹਨਾਂ ਚ ਆਸਣ ਲਾ ਕੇ ਬਹਿ ਜਾਂਦੇ ਆ ਜੋਗੀ।
ਮੁੱਲਾ ਬਹਿ ਮੁਕਾਮ,
ਮੁੱਲਾ ਜਿਹੜੇ ਹਨ ਮੁਹੰਮਦ ਸਾਹਿਬ ਦੇ ਮਦੀਨੇ ਚ ਮੱਕੇ ਆਦਿਕ ਮੁਕਾਮਾਂ ਨੂੰ ਇਸਤਤ ਮੰਨ ਕੇ ਬੈਠ ਰਹਿੰਦੇ ਹਨ ਮੁਲਾਣੇ।
ਪੰਡਿਤ ਵਖਾਣ ਹੈ ਪੋਥੀਆ,
ਜਿਹੜੇ ਵਿਦਵਾਨ ਉਹ ਤੀਰਥਾਂ ਤੇ ਬੈਠੇ ਆ ਪੋਥੀਆਂ ਗੀਤਾ ਆਦਿਕ ਧਾਰਮਿਕ ਪੋਥੀਆਂ ਨੂੰ ਵਖਾਣੇ ਕਸਨ ਕਰਦੇ ਹਨ, ਸੁਰਤੀਆਂ ਸਿਮਰਤੀਆਂ ਆਦਿਕਾਂ ਨੂੰ।
ਸਿੱਧ ਬਹਿ ਦੇਵ ਸਥਾਨ,
ਸਿੱਧ ਜਿਹੜੇ ਦੇਵਦਿਆਂ ਦਾ ਸਥਾਨ ਜੋ ਹੈ ਸੁਮੇਰ ਪਰਬਤ, ਉਹ ਸੁਮੇਰ ਪਰਬਤ ਤੇ ਬੈਠ ਕੇ ਚੱਲ ਸਮਝਦੇ ਹਨ ਆਪ ਨੂੰ।
ਸੁਰ ਸਿੱਧ ਗਣ ਗੰਧਰਵ ਮੋਨ ਜਾਨ,
ਇਸੇ ਪ੍ਰਕਾਰ ਹੋਰ ਦੇਵਤਿਆਂ ਦੇ ਥਾਂ ਵਿੱਚ ਵੀ ਸਿੱਧ ਬੈਠਦੇ ਹਨ, ਪਰ ਦੇਵ ਸਥਾਨ ਇੱਥੇ ਸੁਮੇਰ ਪਰਬਤ ਦਾ ਹੀ ਸਮਝਣਾ।
ਸੁਰ ਸਿੱਧ ਗਣ ਗੰਧਰਵ ਮੋਨ ਜਾਨ,
ਇਸੇ ਪ੍ਰਕਾਰ ਸੁਰ ਦੇਵਤੇ ਜਿਹੜੇ ਦੇਵੀ ਸੰਪਦਾ ਵਾਲੇ ਹੈ ਅਤੇ ਸਿੱਧ ਜਿਹੜੇ ਹਨ ਜਿਹੜੇ ਅਣਵਾਂ ਮਹਿਮਾਂ ਸ਼ਕਤੀਆਂ ਵਾਲੇ ਸਿੱਧੀਆਂ ਵਾਲੇ ਹਨ, ਗਣ ਸ਼ਿਵ ਜੀ ਦੇ ਟਾਉਣਾ ਛਾਉਣਾ ਆਦਿਕ ਗਣ ਸਮੂਹ, ਬ੍ਰਹਮ ਵਿਸ਼ਨੂੰ ਜੀ ਦੇ ਗਣ ਵੀ ਹਨ ਪਾਰਖਦ ਆਦਿਕ, ਤੇ ਗੰਧਰਵ ਜੋ ਹਾਹਾ ਹੂ ਆਦਿਕ ਦੇਵਤਿਆਂ ਦੇ ਰਾਗੀ ਹਨ।
ਮੋਨ ਜਾਨ
ਮੁਨੀ ਮਨਨਸ਼ੀਲ ਪੁਰਖ, ਜਿਹੜੇ ਬਣ ਚ ਵੀ ਤਪ ਕਰਨ ਵਕਤ ਸਿਰ ਪ੍ਰਚਾਰ ਕਰਨ ਵਾਸਤੇ ਪਿੰਡਾਂ ਚ ਵੀ ਆ ਜਾਣ, ਉਹ ਮੁਨੀ ਹੈ। ਰਿਖੀ ਉਹ ਹੁੰਦੇ ਜਿਹੜੇ ਬਣਾਂ ਚ ਹੀ ਰਹਿਣ, ਬਾਹਰ ਆਉਣ ਹੀ ਨਾ, ਪਿੰਡਾਂ ਚ ਨਾ ਹੀ ਆਉਣ। ਇਹ ਮੁਨੀ ਵਸਿਸ਼ਟ ਆਦਿਕ ਹੋਏ ਆ ਜਿਵੇਂ ਨਾਰਦ ਆਦਿਕ, ਇਉਂ ਜਿਹੜੇ ਮੁਨੀ ਲੋਕ ਹਨ ਮਨਨਸ਼ੀਲ।
ਜਨ
ਜਨ ਭਗਤ ਜਿਤਨੇ ਪੁਰਸ਼ ਹਨ ਦੁਨੀਆਂ ਚ, ਸਲੋਕ ਸਮੀਪ ਸਰੂਪ ਸਯੁਜ ਮੁਕਤੀ ਵਾਲੇ।
ਸੇਖ ਪੀਰ ਸਲਾਰ,
ਸੇਖ ਮੁਸਲਮਾਨ ਬਿਰਦ ਜਾਤੀ ਜਿਵੇਂ ਹਿੰਦੂਆਂ ਚ ਬਾਹਮਣ ਹਨ, ਇਵੇਂ ਸ਼ੇਖ ਜਾਤੀ ਅੱਜ ਕੱਲ ਤਾਂ ਭਰਾਈਆਂ ਨੂੰ ਕਹਿੰਦੇ ਹੈ, ਪਹਿਲਾਂ ਇਹ ਬਿਰਦ ਜਾਤੀ ਨੂੰ ਸ਼ੇਖ ਜਾਤੀ ਕਿਹਾ ਕਰਦੇ ਸਨ। ਸਾਰਿਆਂ ਚੋਂ ਸੇਖ ਸੱਜਦ ਛਤਰੀਆਂ ਦੀ ਨਿਆਈ ਮੰਨੇ ਹੋਏ ਸੀ, ਸੇਖ ਬ੍ਰਾਹਮਣਾਂ ਦੀ ਨਿਆਈ ਮੰਨੇ ਹੋਏ ਸਨ। ਇਸ ਪ੍ਰਕਾਰ ਪਠਾਨ ਜਿਹੜੇ ਸੀ ਬੈਂਸਾਂ ਦੀ ਨਿਆਈ ਮੰਨੇ ਹੋਏ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਦੀਆਂ ਜਾਤਾਂ ਸਨਗੀਆਂ।
ਸੇਖ ਪੀਰ ਸਲਾਰ,
ਸੇਖ ਬਿਰਧ ਜਾਤੀ ਵਾਲੇ, ਪੀਰ ਮੁਸਲਮਾਨਾਂ ਦੇ ਮੁਰਸ਼ਦ, ਸਲਾਰ ਸਰਦਾਰ ਫਰੇਸ਼ਤੇ, ਜਿਹੜੇ ਪੈਗਾਮ ਲਿਆਉਣ ਵਾਲੇ ਖੁਦਾ ਵੱਲੋਂ ਦਰਗਾਹ ਵਿੱਚੋਂ,
ਦਰ
ਪਕੰਬਰੀ ਦਾ ਖੁਦਾ ਪੈਗਾਮ ਦੇਣ ਵਾਲੇ ਸਲਾਰ ਸਰਦਾਰ, ਸੱਤਰ ਸਹਿ ਸਲਾਰ ਹੈ ਜਾ ਕੇ, ਸੱਤਰ ਹਜ਼ਾਰ ਜਿਹੜੇ ਫਰੇਸ਼ਤੇ ਹੀ ਰੱਖੇ ਹੋਏ ਹਨ।
ਦਰ ਕੂਚ ਕੂਚਾ ਕਰ ਗਏ,
ਸੰਸਾਰ ਰੂਪੀ ਦਰਵਾਜ਼ੇ ਵਿੱਚੋਂ, ਇਹ ਕੂਚ ਦਾ ਸਥਾਨ ਹੈ, ਇਹ ਸੰਸਾਰ ਇਹ ਚਲੇ ਜਾਣ ਵਾਲਾ ਮੁਸਾਫਰਖਾਨਾ ਹੈ, ਇਹ ਦਰ ਸੰਸਾਰ ਦੇ ਵਿੱਚੋਂ ਉਹ ਕੂਚ ਹੋਣ ਵਾਲੇ ਸੰਸਾਰ ਵਿੱਚੋਂ ਕੂਚਾ ਕਰ ਗਏ, ਇਹ ਚਲਾਣੇ ਕਰ ਗਏ ਹਨ, ਕੂਚ ਕਰ ਗਏ ਹਨ, ਤੁਰ ਗਏ ਹਨ ਬੋਰੀਆ ਬਿਸਤਰਾ ਬਲੇਟ ਕੇ।
ਅਵਰੇ ਭੇ ਚੱਲਣ ਹਾਰ,
ਹੋਰ ਦੂਸਰੇ ਭੀ ਬੌੜੋ, ਇਹ ਵੀ ਚਲੇ ਜਾਣ ਵਾਲੇ ਹੈ, ਕਦੇ ਕਿਸੇ ਨੇ ਇਸਤਤ ਨਹੀਂ ਰਹਿਣਾ ਸੰਸਾਰ ਵਿੱਚ।
ਸੁਲਤਾਨ ਖਾਨ ਮਲੂਕ ਉਮਰੇ,
ਸੁਲਤਾਨ ਚੱਕਰਵਰਤੀ ਪਾਤਸ਼ਾਹ ਖਾਨ ਮੁਸਲਮਾਨਾਂ ਦੇ ਸਰਦਾਰ ਪਠਾਣਾ ਵਿੱਚੋਂ,
ਮਲੂਕ ਉਮਰੇ,
ਮਲੂਕ ਜਿਹੜੇ ਚੱਕਰਵਰਤੀ ਬਾਦਸ਼ਾਹ ਜਾਂ ਬਲੋਚਾਂ ਦੇ ਨੰਬਰਦਾਰ ਤੇ ਉਮਰੇ ਉਮਰਾਵ ਸੂਬੇ ਜਿਹੜੇ ਹਨ,
ਗਏ ਕਰ ਕਰ ਕੂਚ,
ਦੁਨੀਆਂ ਤੋਂ ਕੂਚ ਕਰ ਕਰਕੇ ਚਲਾਣੇ ਕਰਕੇ ਚਲੇ ਗਏ ਹਨ।
ਘੜੀ ਮੋਹਤ ਕੇ ਚੱਲਣਾ, ਤੇ
ਭਾਈ ਘੜੀ ਨੂੰ ਕੀ ਕਹਿੰਦਾ ਕਿ ਮੋਹਤ ਅੱਧੀ ਘੜੀ ਨੂੰ ਚੱਲਣਾ ਹੋਵੇ ਆਪਣਾ,
ਦਿਲ ਸਮਝ ਤੂੰ ਭੇਪ ਹੂ,
ਹੇ ਭਾਈ ਆਪਣੇ ਦਿਲ ਵਿੱਚ ਤੂੰ ਵੀ ਇਹ ਸਮਝ ਤੇ ਪਹੁੰਚ ਕਿ ਮੈਂ ਵੀ ਦੁਨੀਆਂ ਚੋਂ ਚਲੇ ਜਾਣਾ ਹੈ, ਕਾਇਮ ਨਹੀਂ ਰਹਿਣਾ, ਦਿਲ ਸਮਝ ਤੂੰ ਭੇਪ ਹੂ ਚ, ਦਿਲ ਵਿੱਚ ਸਮਝ ਲਾ ਕਿ ਮੈਂ ਵੀ ਪਹੁੰਚਣਾ ਪਰਲੋਕ ਵਿੱਚ। ਇਸ ਦਿਲ ਦੇ ਤਾਈਂ ਦਿਲ ਨੂੰ, ਦਿਲ ਦੇ ਵਿੱਚ ਸਮਝ ਨੂੰ ਪਹੁੰਚਾ ਕੇ ਤੂੰ ਵੀ ਸਮਝ ਲੈ ਕੇ ਕੂਚ ਕਰ ਜਾਣਾ ਹੈ, ਪਹੁੰਚਿਆ ਹੀ ਸਮਝ ਪਰਲੋਕ ਵਿੱਚ।
ਸਭ ਦਾਹ ਮਾਹ ਵਖਾਣੀ ਹੈ,
ਸਭ ਦਾ ਨਾਮ ਵੇਦਾਂ ਦਾ, ਵੇਦਾਂ ਵਿੱਚ ਸਾਰਾ ਕਥਨ ਕਰੀਦਾ ਹੈ, ਕਥਨ ਕਰੀਏ ਜੇ ਕਰਕੇ
ਬਿਰਲਾ ਤਾਂ ਬੂਝੈ
ਜੋ ਸਿਉਂ ਨੇ, ਜਿਹੜਾ ਸਰਵਣ ਵੇਦ ਹੈ, ਜੇ ਇਹਨਾਂ ਨੂੰ ਸਾਰਿਆਂ ਕੋਲੇ ਕਥਨ ਕਰੀ ਜਾਈਏ, ਕੋਈ ਕੋਈ ਬਿਰਲਾ ਪੁਰਸ਼ ਹੈ ਜਿਹੜਾ ਵੇਦਾਂ ਦੇ ਉਪਦੇਸ਼ ਨੂੰ ਬੁੱਝੇਗਾ, ਧਾਰਨ ਕਰੇਗਾ, ਵਿਰਾਗ ਧਾਰ ਕੇ ਉਹ ਛੁਟਕਾਰਾ ਪਾਵੇਗਾ। ਸ਼ਬਦਾਂ ਮਾਂ ਵਖਾਣੀ ਹੈ, ਸ਼ਬਦਾਂ ਵਿਆਕਰਨ ਆਦਿਕਾਂ ਦੇ ਤਾਈਂ ਜੇ ਕਥਨ ਕਰੀ ਜਾਈਏ,
ਬਿਰਲਾ ਤਾਂ ਬੁੱਝੈ
ਕੋਈ ਕੋਈ ਸ਼ਬਦ ਸ਼ਾਸਤਰ ਦੁਆਰਾ ਕੋਈ ਬਿਰਲਾ ਸਮਝਦਾ ਹੈ। ਸ਼ਬਦਾਂ ਮਾਂ ਵਖਾਣੀ ਹੈ, ਸ਼ਬਦ ਸਾਰੀਆਂ ਰਾਤਾਂ ਚ ਤੇ ਦਾ ਦਿਨਾਂ ਵਿੱਚ, ਮਾਂ ਮਹੀਨਿਆਂ ਵਿੱਚ, ਜੇ ਉਪਦੇਸ਼ ਕਥਨ ਕਰਦੇ ਰਹੀਏ
ਬਿਰਲਾ ਤਾਂ ਬੂਝੈ
ਕੋਈ ਕੋਈ ਬਿਰਲਾ ਅਧਿਕਾਰੀ ਹੈ ਸਮਝੇਗਾ ਸਾਰੀਆਂ ਰਾਤਾਂ ਸਾਰੇ ਦਿਨ ਸਾਰੇ ਮਹੀਨੇ ਜ਼ਿੰਦਗੀ ਦੇ ਕਥਨ ਕਰੀ ਜਾਈਏ ਫਿਰ ਵੀ ਕੋਈ ਕੋਈ ਬਿਰਲਾ ਹੈ ਜਿਹੜਾ ਸਮਝ ਕੇ ਨਿਹਾਲ ਹੋਵੇਗਾ ਸ਼ਬਦਾਂ ਮੈਂ ਵਿਖਾਣੀਏ ਸ਼ਬਦ ਸ਼ਾਸਤਰਾਂ ਵਿੱਚ ਗੁਰੂ ਸਾਹਿਬ ਸ਼ਬਦਾਂ ਵਿੱਚ ਕਥਨ ਕਰਦੇ ਹਨ
ਬਿਰਲਾ ਤਾਂ ਬੂਝੈ
ਕੋਈ ਕੋਈ ਬਿਰਲਾ ਪਈ ਇਸ ਵਿਦੇਸ਼ ਨੂੰ ਸਮਝੇਗਾ ਨਿਹਾਲ ਹੋਵੇਗਾ
ਨਾਨਕ ਵਿਖਾਣ ਬੇਨਤੀ
ਸਤਿਗੁਰੂ ਸਾਹਿਬ ਜੀ ਕਹਿੰਦੇ ਸੀ ਤਾਂ ਭਾਈ ਬੇਨਤੀ ਕਥਨ ਕਰਦੇ ਹਾਂ
ਜਲ ਥਲ ਨਹੀਂ ਅਲਸੋ
ਉਹ ਜਲਾਂ ਵਿੱਚ ਵੀ ਥਲਾਂ ਵਿੱਚ ਵੀ ਪ੍ਰਿਥਵੀ ਚ ਵੀ ਆਕਾਸ਼ ਵਿੱਚ ਵੀ ਸਾਰੇ ਉਹ ਪਰਮੇਸ਼ੁਰ ਵਿਆਪਕ ਹੈ ਉਸ ਦੇ ਵਿੱਚ ਜੁੜੋ ਇੱਕ ਚਿੱਤ ਹੋ ਕੇ
ਅਲਾਹ ਅਲਖ ਅਗੰਮ ਕਾਦਰ
ਅਲਾਹ ਉਹ ਪਾਕ ਰੂਪ ਪਵਿੱਤਰ ਰੂਪ ਹੈ ਮੁਸਲਮਾਨ ਮੁਹੰਮਦੀ ਅੱਲਾਹ ਕਹਿੰਦੇ ਹਨ ਅਤੇ ਯਹੂਦੀ ਖੁਦਾ ਕਹਿੰਦੇ ਸਨ ਉਸਦੇ ਤਾਈ ਮਸਾਈ ਜਿਹੜੇ ਮੂਸੇ ਦੇ ਹਨ ਇਬਰਾਹੀਮ ਦੇ ਅੱਲਾਹ ਕਹਿੰਦੇ ਹਨ
ਅਲਾਹ ਅਲਖ ਅਗੰਮ ਕਾਦਰ
ਅਲਾਹ ਅੱਲਾਹ ਪਾਕ ਰੂਪ ਹੈ ਸੰਸਕ੍ਰਿਤ ਸ਼ਬਦ ਮੰਨ ਕੇ ਅਲਾਹ ਲਖਣ ਤੋਂ ਰਹਿਤ ਹੈ ਫਿਰ ਕੈਸਾ ਅਲਾਹ
ਅਲਖ
ਲਖਣ ਤੋਂ ਰਹਿਤ ਹੈ
ਅਗੰਮ ਕਾਦਰ
ਸ਼ਾਸਤਰਾਂ ਕਰਕੇ ਗਮਤਾ ਨੀ ਮਨ ਦੇ ਸੰਕਲਪ ਕਲਪ ਦਾ ਵਿਸ਼ਾ ਨੀ ਗਮਤਾ ਤੋਂ ਰਹਿਤ ਹੈ ਕਾਦਰ ਕੁਦਰਤ ਦਾ ਮਾਲਕ ਹੈ
ਕਰਨ ਹਾਰ ਕਰੀਮ
ਸਾਰੇ ਜਗਤ ਨੂੰ ਕਰਨ ਵਾਲਾ ਹੈ ਫਿਰ ਕਰੀਮੂ ਕਰਮ ਬਖਸ਼ੀ ਕਰਨ ਵਾਲਾ ਹੈ
ਸਭ ਦੁਨੀ ਆਵਣ ਜਾਵਣ
ਜਿੰਨੀ ਸਾਰੀ ਦੁਨੀਆਂ ਹੈ ਜਿਹਦੇ ਚ ਦੁਆਇ ਦੀ ਨੀਂਹ ਹੈ ਇਹ ਦੁਨੀਆਂ ਸਾਰੀ ਆਉਣ ਜਾਣ ਵਾਲੀ ਹੈ
ਮੁਕਾਮ ਏਕ ਰਹੀਮ
ਇਹ ਭਾਈ ਰਹੀਮ ਜੋ ਰਹਿਮ ਚਿੱਤ ਹੈ ਪਰਮੇਸ਼ਰ ਇੱਕ ਉਹ ਮੁਕਾਮ ਇਸਤਿਤ ਰਹੇਗਾ ਹੋਰ ਨੀ ਕੋਈ ਪਿੱਛੇ ਰਿਹਾ ਇਸਤਿਤ ਤੇ ਨਾ ਹੁਣ ਕੋਈ ਇਸਤਿਤ ਹੈ ਨਾ ਅੱਗੇ ਨੂੰ ਕੋਈ ਇਸਤਿਤ ਰਹੇਗਾ ਇੱਕ ਪਰਮੇਸ਼ੁਰ ਹੀ ਚੱਲ ਰਹੇਗਾ
ਮੁਕਾਮ ਤਿਸ ਨੂੰ ਆਖੀ ਹੈ
ਮੁਕਾਮ ਦੇ ਅਰਥ ਕਰੋ ਮਹਾਰਾਜ ਮੈਨਾ ਦੱਸੋ ਮਹਾਰਾਜ ਕਹਿੰਦੇ ਮੁਕਾਮ ਉਸ ਨੂੰ ਆਖੀਦਾ ਹੈ ਇਸਤਿਤ
ਜਿਸ ਸਿਸ ਨਾ ਹੋਵੀ ਲੇ
ਸਿਰ ਤੇ ਹਿਸਾਬ ਕਿਤਾਬ ਜੰਮਣ ਮਰਨ ਦਾ ਨਾ ਹੋਵੇ ਉਹ ਇੱਕ ਪਰਮੇਸ਼ੁਰੀ ਹੈ ਸਾਰਿਆਂ ਦੇ ਸਿਰ ਤੇ ਵੇਖ ਲਓ ਲੇਖ ਲਿਖੇ ਹੋਏ ਹੈ ਸਭਨਾਂ ਲਿਖਿਆ ਬੁੜੀ ਕਲਾਮ ਬਗੀ ਹੋਈ ਕਲਮ ਹੈ ਸਭ ਦੇ ਮੱਥੇ ਤੇ ਕਰੀ ਲੋ ਕਲਮ ਲਿਖਿਓ ਲੇਖ ਮਾਥੇ
ਅਸਮਾਨ ਧਰਤੀ ਚੱਲ ਸੀ
ਦੇਖ ਲੋ ਅਸਮਾਨ ਜਿਹੜਾ ਇਹ ਤਮੋ ਗੁਣ ਰੂਪ ਹੈ ਅਗਿਆਨ ਚੋਂ ਪੈਦਾ ਹੋਇਆ ਇਹ ਤਮੋ ਭਾਵ ਰੂਪ ਜੋ ਹੈ ਮਾਇਆ ਦਾ ਇਹ ਵੀ ਚੱਲਿਆ ਜਾਏਗਾ ਧਰਤੀ ਵੀ ਚਲੀ ਜਾਵੇਗੀ ਅਸਮਾਨ
ਧਰਤੀ ਚੱਲ ਸੀ
ਧਰਤੀ ਵੀ ਚਲੀ ਜਾਵੇਗੀ ਨਿਆਇਕਾਂ ਨੂੰ ਸੰਸਾ ਪੈ ਗਿਆ ਨਿਆਇ ਕਹਿੰਦੇ ਅਸਮਾਨ ਕਿੱਧਰ ਜਾਊਗਾ ਪੁਲਾੜ ਤਾਂ ਰਹੂਗੀ ਸਤਸੰਗਤ ਜੀ ਸੁਪਨੇ ਵਿੱਚ ਜਦੋਂ ਅਸੀਂ ਏਡਾ ਵੱਡਾ ਅਸਮਾਨ ਵੇਖਦੇ ਹਾਂ ਜੋ ਜਾਗਦੇ ਕਿੱਧਰ ਚਲਿਆ ਜਾਂਦਾ ਉਹ ਪ੍ਰੀਤ ਨਾੜੀ ਬਾਲ ਨੂੰ ਸੋਵਾਂ ਹਿੱਸਾ ਬਰੀਕ ਹੈ ਜਿਹਦੇ ਚ ਸੁਪਨਾ ਆਉਂਦਾ ਉਹਦੇ ਚ ਏਡੇ ਪਹਾੜ ਏਡੀ ਦੁਨੀਆਂ ਏਡਾ ਆਕਾਸ਼ ਏਡੇ ਸਮੁੰਦਰ ਬਣਾ ਲੈਂਦਾ ਜੀਵ ਜਦੋਂ ਜਾਗਦਾ ਕੋਈ ਨੀ ਰਹਿੰਦੀ ਇਹੋ ਸੂਖਮ ਵਿੱਚ ਸਥੂਲ ਪ੍ਰਤੀਤ ਹੁੰਦਾ ਇਸੇ ਪ੍ਰਕਾਰ ਜੋ ਚੇਤਨ ਬ੍ਰਹਮ ਹੈ ਉਹਦੇ ਵਿੱਚ ਆਕਾਸ਼ ਪ੍ਰਤੀਤ ਹੁੰਦਾ ਜਦੋਂ ਫੁਰਨਾ ਰੋਕ ਲਿਆ ਜਿਵੇਂ ਅਸਮਾਨ ਪਹਿਲਾਂ ਵੀ ਹੈ ਨਹੀਂ ਸੀ ਫੇਰ ਵੀ ਨਹੀਂ ਰਹੇਗਾ ਇਹ ਨਿਆਇਕਾਂ ਨੂੰ ਸੰਸਾ ਨਹੀਂ ਰੱਖਣਾ ਚਾਹੀਦਾ
ਧਰਤੀ ਚੱਲ ਸੀ
ਧਰਤੀ ਵੀ ਚਲੀ ਜਾਵੇਗੀ ਕਾਇਮ ਨਹੀਂ ਰਹੇਗੀ
ਮੁਕਾਮ ਉਹੀ
ਮੁਕਾਮ ਇਸਤ ਰਹਿਣ ਵਾਲਾ ਇੱਕੋ ਹੀ ਹੈ ਵਾਹਿਗੁਰੂ ਹੋਰ ਕੋਈ ਇਸਤ ਰਹਿਣ ਵਾਲਾ ਨੀ ਹੈ
ਦਿਨ ਰਵ ਚੱਲੇ ਨਿਸ ਸੱਸ ਚੱਲੇ
ਦੇਖ ਲੋ ਦਿਨ ਵੀ ਗੁਜ਼ਰਦੇ ਜਾ ਰਹੇ ਹੈ ਸੂਰਜ ਵੀ ਚੱਲਿਆ ਜਾ ਰਿਹਾ ਹੈ ਰਾਤਾਂ ਵੀ ਗੁਜ਼ਰਦੀਆਂ ਜਾਂਦੀਆਂ ਚੰਦਰਮਾ ਵੀ ਤੁਰਿਆ ਜਾ ਰਿਹਾ ਹੈ ਕਾਲ ਦੇ ਮੂੰਹ ਚ
ਤਾਰਕਾ ਲੱਖ ਪਲੋ
ਤੇ ਲੱਖਾਂ ਤਾਰੇ ਵੀ ਪਲੋ ਤਿਰੋ ਧਾਨ ਹੋ ਰਹੇ ਹੈ ਸੂਰਜ ਚੜ੍ਹੇ ਤੋਂ ਛਪ ਜਾਂਦੇ ਹੈ ਇਵੇਂ ਪਲਾ ਜਾਣਗੇ ਅੰਤ ਨੂੰ ਸਮਾਪਤ ਹੋ ਜਾਣਗੇ
ਮੁਕਾਮ ਉਹੀ ਏਕ ਹੈ
ਸਤਿਗੁਰੂ ਜੀ ਕਹਿੰਦੇ ਮੁਕਾਮ ਇਸ ਦੇ ਰਹਿਣ ਵਾਲਾ ਉਹ ਇੱਕ ਹੀ ਹੈ ਅਕਾਲ ਪੁਰਖ ਵਾਹਿਗੁਰੂ
ਨਾਨਕਾ ਸੱਚ ਬਗੋ
ਸ੍ਰੀ ਗੁਰੂ ਨਾਨਕ ਜੀ ਕਹਿੰਦੇ ਤਾਂ ਭਾਈ ਇਹ ਸੱਚ ਬਗੋਏ ਕਥਨ ਕੀਤਾ ਹੈ ਇਹ ਨਿਸ਼ਚੇ ਕਰੋ ਬਿਨਾਂ ਵਾਹਿਗੁਰੂ ਤੋਂ ਕੋਈ ਅਚਲ ਨਹੀਂ ਰਹੇਗਾ ਨਾ ਪਿੱਛੇ ਕੋਈ ਚੱਲ ਰਿਹਾ ਨਾ ਹੁਣ ਚੱਲ ਹੈ ਨਾ ਅੱਗੇ ਨੂੰ ਹੋਵੇਗਾ ਬਾਬਾ ਆਦਮ ਕੋ ਕੁਛ ਨਜ਼ਰ ਦਿਖਾਈ ਉਨ ਵੀ ਪਿਸਤਕ ਹਨੇਰੀ ਪਾਈ ਬਾਬਾ ਆਦਮ ਨੂੰ ਕੁਛ ਨਿਗਾ ਸ਼ੈਤਾਨ ਨੂੰ ਦਿਖਾਈ ਸੀ ਝਾਟੀ ਆਦਮ ਦੇ ਟਾਪੂ ਚ ਆ ਕੇ ਡਿੱਗ ਪਿਆ ਕਹਿੰਦੇ ਨਾਲ ਬਾਬੇ ਆਦਮ ਦੇ ਸੋਟੀ ਵੀ ਆਈ ਸੀ ਉਹ ਸੋਟੀ ਵੀ ਬਾਬੇ ਆਦਮ ਦੀ ਆਦਮ ਚ ਰੱਖੀ ਬੈਠੇ ਹੈ ਇਸ ਪ੍ਰਕਾਰ ਬਾਬਾ ਆਦਮ ਨਹੀਂ ਰਿਹਾ ਤੇ ਅੰਮਾ ਹਵਾ ਵੀ ਨਹੀਂ ਰਹੀ ਉਹਨਾਂ ਦੀ ਔਲਾਦ ਨਿਗਾਹ ਨੂੰ ਕੀ ਰਹਿਣਾ ਹੈ ਇੱਕੋ ਹੀ ਪਰਮੇਸ਼ੁਰ ਇਸ ਤਰ੍ਹਾਂ ਰਹਿਣ ਵਾਲਾ ਹੈ ਇਹ ਗੁਰੂ ਸਾਹਿਬ ਜੀ ਕਹਿੰਦੇ ਸੀ ਸੱਚ ਬਗੋਏ ਕਥਨ ਕੀਤਾ ਹੈ
ਮਹੱਲੇ ਪਹਿਲੇ ਸਤਾਰਾਂ ਅਸ਼ਟਪਦੀਆਂ,
ਪਹਿਲੇ ਪਾਤਸ਼ਾਹ ਦੀਆਂ ਸਤਾਰਾਂ ਅਸ਼ਟਪਦੀਆਂ। ਜਦੋਂ ਇਹ ਸ਼ਬਦ ਪੜ੍ਹੋ, ਇੰਨੇ ਅੱਖਰ ਨਾਲ ਪੜ੍ਹਨੇ, ਜਿਵੇਂ ਇਹ ਸਲੋਕ ਆਦੰਤ ਪੜ੍ਹਨਾ, ਪੜ੍ਹੀ ਰਹਿਣਾ ਬਾਵਨ ਅੱਖਰੀ ਦੇ ਨਾਲ, ਇਵੇਂ ਇਹਦੇ ਨਾਲ ਅਸ਼ਟਪਦੀ ਦੇ ਮਗਰੋਂ ਪੜ੍ਹਨਾ ਹੈ। ਇਉਂ ਪਹਿਲੇ ਪਾਤਸ਼ਾਹ ਦੀਆਂ ਸਤਾਰਾਂ ਅਸ਼ਟਪਦੀਆਂ ਇੱਥੇ ਸੰਪੂਰਨ ਹੋਈਆਂ ਹਨ।
ਦਿਨ ਰਬ ਚੱਲੈ ਨਿਸ ਸੱਸ ਚੱਲੈ, ਤਾਰਕਾ ਲੱਖ ਪਲੋ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਗੁਰੂ। ਮਹੱਲੇ ਪਹਿਲੇ ਸਤਾਰਾਂ ਅਸ਼ਟਪਦੀਆਂ,
ਵਾਹਿਗੁਰੂ ਕਾ ਖਾਲਸਾ
ਵਾਹਿਗੁਰੂ। ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰਮੁਖ ਕਿਰਪਾ ਕਰੇ ਭਗਤ ਕੀ ਜੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਸ੍ਰੀ ਗੋਬਿੰਦਵਾਲ ਸਾਹਿਬ ਵਿੱਚ ਨਿਵਾਸ ਕਰ ਰਹੇ ਹਨ, ਜਿਨ੍ਹਾਂ ਨੇ ਬਾਲਕ ਅਵਸਥਾ 'ਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਜਦੋਂ ਮਹਾਰਾਜ ਦੇ ਪਲੰਘ ਸਿਰ ਦੇ ਪਾਸ ਚਲੇ ਗਏ ਸਨ, ਹੱਥ ਪਾ ਕੇ ਪਲੰਘ ਨੂੰ ਖੜ੍ਹੇ ਹੋ ਕੇ ਮਹਾਰਾਜ ਨੂੰ ਨਮਸਕਾਰ ਕੀਤੀ। ਸਤਿਗੁਰੂ ਜੀ ਨੇ, ਗੁਰੂ ਅਰਜਨ ਦੇਵ ਜੀ ਦਾ ਸਰੀਰ ਬੜਾ ਬੋਝਲ ਸੀ, ਮਹਾਰਾਜ ਜੀ ਦੋਹਾਂ ਬਾਹਾਂ 'ਚ ਤੋਲ ਕੇ ਜੋ ਵੇਖਿਆ, ਬਚਨ ਕੀਤੇ ਦੋਹਤਾ ਬਾਣੀ ਕਾ ਬੋਹਥਾ। ਜਿਸ ਗੁਰੂ ਅਰਜਨ ਦੇਵ ਜੀ ਨੂੰ ਬਾਲਕ ਅਵਸਥਾ 'ਚ ਨਾਨਾ ਜੀ ਨੇ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਵਰਦਾਨ ਦਿੱਤਾ ਸੀ ਕਿ ਬਾਣੀ ਦਾ ਜਹਾਜ਼ ਕਾਇਮ ਕਰਨਗੇ, ਉਹ ਗੁਰੂ ਅਰਜਨ ਸਾਹਿਬ ਦਾ ਸਾਧ ਸੰਗਤ ਜੀ ਪਰਸੋਂ ਸ਼ਹੀਦੀ ਜੋੜ ਮੇਲਾ ਹੈ, ਸੰਗਤਾਂ ਥਾਵਾਂ ਥਾਵਾਂ 'ਚ ਪਿਆਰ ਨਾਲ ਮਨਾ ਰਹੀਆਂ ਹਨ। ਜਿਸ ਵਕਤ ਪਾਕਿਸਤਾਨ ਨਹੀਂ ਸੀ ਬਣਿਆ, ਉਸ ਵੇਲੇ ਲਾਹੌਰ ਦੇ ਵਿੱਚ ਬੜੇ ਭਾਰੀ 16 ਦੀਵਾਨ ਤਕਰੀਬਨ 10-10 ਹਜ਼ਾਰ ਦੇ ਇਕੱਠ ਦੇ ਸਜੇ ਹੁੰਦੇ ਸਨ, ਅਤੇ ਥਾਂ ਥਾਂ ਛਬੀਲਾਂ ਪਾਣੀ ਦੀਆਂ ਲੱਗੀਆਂ ਹੁੰਦੀਆਂ ਸਨ, ਅਤੇ ਥਾਂ ਥਾਂ ਲੰਗਰ ਜਾਰੀ ਹੁੰਦੇ ਸਨ। ਆਪਣੀ ਮਾਇਆ ਨੂੰ ਸੰਗਤਾਂ ਸਫਲੀ ਸਮਝਦੀਆਂ ਸਨ, ਗੁਰੂ ਮਹਾਰਾਜ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਸੇਵਾ ਕਰਕੇ ਇਸ ਪ੍ਰਕਾਰ ਸਾਧ ਸੰਗਤ ਜੀ ਰੌਣਕਾਂ ਹੁੰਦੀਆਂ ਸਨ। ਉਸ ਮਹਾਰਾਜ ਸਾਹਿਬ ਦੇ ਜਿੱਥੇ ਦੇਹਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਰਾਵੀ ਦੇ ਵਿੱਚ ਜੋਤੀ ਜੋਤ ਸਮਾਏ ਸਨ, ਉਸ ਸਥਾਨ ਦੀਆਂ ਇੰਨਾ ਰੌਣਕਾਂ ਸਨ। ਜਿਸ ਵਕਤ ਮੁਲਕ ਦੀ ਤਬਦੀਲੀ ਨਹੀਂ ਸੀ ਹੋਈ, ਉਦੋਂ ਬਾਅਦ ਫਿਰ ਪੰਜ ਸਿੰਘ ਰਹੇ ਕੁਝ ਚਿਰ, ਫਿਰ ਉਹ ਵੀ ਆ ਗਏ। ਇਸ ਪ੍ਰਕਾਰ ਦੀ ਹਾਲਤ ਸਾਧ ਸੰਗਤ ਜੀ ਗੁਰੂ ਅਸਥਾਨਾਂ ਦੀ ਹੈ, ਜਿਨ੍ਹਾਂ ਥਾਵਾਂ 'ਚ ਲੱਖਾਂ ਦੀ ਗਿਣਤੀ ਸੰਗਤਾਂ ਜੁੜਿਆ ਕਰਦੀਆਂ, ਜੋੜ ਮੇਲੇ ਕਰਿਆ ਕਰਦੀਆਂ, ਉਹਨਾਂ ਸਥਾਨਾਂ ਵਿੱਚ ਸੰਗਤਾਂ ਨੂੰ ਪਰਮਿਟ ਦੇ ਰਾਹੀਂ ਦਰਸ਼ਨ ਕਰਨੇ ਪੈਂਦੇ ਹਨ, ਉਹ ਵੀ ਵਪਾਰੀ ਲੋਕ ਹੀ ਉੱਥੇ ਜਾ ਸਕਦੇ ਹਨ। ਅਤੇ ਇਸ ਪ੍ਰਕਾਰ ਦਾ ਪਾਬੰਦੀਆਂ ਜਿਹੜੀਆਂ ਹਨ, ਇਹ ਗੁਰੂ ਮਹਾਰਾਜ ਸਾਹਿਬ ਦੇ ਸਥਾਨਾਂ ਵਿੱਚ ਖੁੱਲ੍ਹੇ ਸੁਤੰਤਰ ਸਿੰਘਾਂ ਨੂੰ ਦਰਸ਼ਨ ਦੀਦਾਰ ਅਤੇ ਜੋੜ ਮੇਲੇ, ਉਸੇ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਬਖਸ਼ੇ, ਇਵੇਂ ਨਨਕਾਣੇ ਸਾਹਿਬ ਵਿੱਚ, ਪੰਜੇ ਸਾਹਿਬ ਵਿੱਚ ਸਤਿਗੁਰਾਂ ਦੇ ਜਿਹੜੇ ਦਰਬਾਰ ਹਨ, ਉਹਨਾਂ ਥਾਵਾਂ 'ਚ ਜਿੱਥੇ ਲੱਖਾਂ ਸਿੰਘ ਲੰਗਰ ਚਲਾਉਂਦੇ ਸੀ, ਲੱਖਾਂ ਸਿੰਘ ਜੁੜਦੇ ਸੀ, ਜੋੜ ਮੇਲੇ ਕਰਦੇ ਸੀ, ਕੀਰਤਨ ਹੁੰਦੇ ਸੀ, ਉਹ ਥਾਵਾਂ ਜਿੰਦਰੇ ਵੱਜੇ ਪਏ ਹਨ। ਗੁਰੂ ਮਹਾਰਾਜ ਸਾਹਿਬ ਨੂੰ ਭਾਵੇ ਜੇ ਕਦੇ ਸੱਚੇ ਪਾਤਸ਼ਾਹ ਫਿਰ ਪੰਥ ਦਾ ਬੋਲਵਾਲਾ ਕਰਨ, ਅਤੇ ਮੁਲਕ ਦੇ ਅੰਦਰ ਇਸੇ ਪ੍ਰਕਾਰ ਜਿਵੇਂ ਅੱਗੇ ਸਾਧ ਸੰਗਤ ਜੀ ਸਾਰਿਆਂ ਥਾਂ 'ਚ ਗੁਰਦੁਆਰਿਆਂ ਦੀ ਸੇਵਾ ਅਤੇ ਲੰਗਰ ਚੱਲਦੇ ਸਨ, ਗੁਰੂ ਮਹਾਰਾਜ ਦੇ ਪ੍ਰਕਾਸ਼ ਹੁੰਦੇ ਸਨ, ਸੰਗਤਾਂ ਵਰੋਂ ਸੌਂਦੀਆਂ ਸਨ, ਇਸੇ ਪ੍ਰਕਾਰ ਆਪਦੇ ਸਥਾਨ ਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਕੋਈ ਐਸੀ ਹਵਾ ਵਗਾਉਣ, ਜਿਸ ਕਰਕੇ ਗੁਰੂ ਮਹਾਰਾਜ ਸਾਹਿਬ ਦੇ ਜੋੜ ਮੇਲੇ ਸੰਗਤਾਂ ਸੁਤੰਤਰ ਕਰ ਸਕਿਆ ਕਰਨ, ਕੋਈ ਪਾਬੰਦੀਆਂ ਨਾ ਰਹਿਣ, ਜਿੱਥੇ ਵੀ ਸਿੱਖ ਚਾਹਵੇ ਉੱਥੇ ਮਹਾਰਾਜ ਸਥਾਨਾਂ 'ਤੇ ਜਾ ਕੇ ਦਰਸ਼ਨ ਕਰ ਸਕੇ। ਉਹਨਾਂ ਦਾ ਸ਼ਹੀਦੀ ਦਿਨ ਗੁਰਪੁਰਬ ਹੈ ਸਾਧ ਸੰਗਤ ਜੀ, ਪਰਸੋਂ ਨੂੰ ਅੱਜ ਅਖੰਡ ਪਾਠ ਪ੍ਰਾਰੰਭ ਕਰਨੇ ਹਨ ਮਹਾਰਾਜ ਸਾਹਿਬ ਦੇ ਸ਼ਹੀਦੀ ਗੁਰਪੁਰਬ ਦੇ। ਸੋ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਤੀਜੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਨੂੰ ਬਾਲਕ ਅਵਸਥਾ 'ਚ ਤੋਲ ਕੇ ਜਦੋਂ ਬਾਹਾਂ ਪਕੜ ਕੇ ਤਾਹਾਂ ਨੂੰ ਚੱਕਿਆ ਮਹਾਰਾਜ ਜੀ ਨੇ, ਉਸ ਵੇਲੇ ਮਹਾਰਾਜ ਦਾ ਬੋਝਲ ਸਰੀਰ ਵੇਖ ਕੇ ਦੋਹਤਾ ਬਾਣੀ ਕਾ ਬੋਹਤਾ ਵਾਕ ਕਹੇ ਸਨ ਕਿ ਬਾਣੀ ਦਾ ਜਹਾਜ਼ ਕਾਇਮ ਕਰਨਗੇ। ਅਤੇ ਫਿਰ ਗੁਰੂ ਅਰਜਨ ਸਾਹਿਬ ਨੂੰ ਬਾਲਕਾਂ ਦੇ ਸੁਭਾਅ ਦੀ ਨਹੀਂ ਆਈ, ਮਹਾਰਾਜ ਦੇ ਪਲੰਘ ਦੇ ਉੱਤੇ ਚਰਨ ਰੱਖਣੇ ਚਾਹੇ। ਉਸ ਵੇਲੇ ਸਤਿਗੁਰੂ ਅਮਰਦਾਸ ਜੀ ਨੇ ਕਿਹਾ ਕਿ ਤੁਸੀਂ ਐਡੇ ਕਾਹਲੇ ਨਾ ਪਾਓ, ਆਪਦੇ ਪਿਤਾ ਦੇ ਪਾਸੋਂ ਗੁਰਤਾ ਗੱਦੀ ਪ੍ਰਾਪਤ ਕਰਨੀ, ਹੁਣ ਇਹਨਾਂ ਇਸ ਪਲੰਘ 'ਤੇ ਚਰਨ ਰੱਖੋ, इस प्रकार माया जी ने कहा। बीबी भानी जी ने उस वे गुरु महाराज साहब के पास आके वरदान सुन के बड़ी प्रसन्न होके गोद विच लिया। उस वे महाराज ने पूछा सी इस प्रकार पुता माता की आसीस निमख ने विसरो तुमको हर सदा भजो जगदीश। सतगुरां ने कहा सी माता माई खाट आयो घर पूता हर तन चलते हर तन वैसे हर तन जागृत सूता। इं वरदान जिन्हां नूं बालक अवस्था च प्राप्त होया सी गुरु अमरदास साहब दा उन्हां दा गोंदवाल साहब च दीवान लगा होया सर समेत जी। संगतां चार छपेरे जुड़ियां बैठियां हन। एक पासे गुरसिख वराग दे सहत जुड़े होए हन, एक पासे बदे मुक्त भाई पारो जैसे गुरसिख बैठे हन, दूए पासे भाई बुढ़ा साहब जी आदिक ब्रह्म ज्ञानी बैठे हन। इसे प्रकार होर गुरसिख भाई लालो वर्गे जिन्हां दे तेईया ताप कैद कराया सी बख्शां वाले सिख बैठे हन। इसे प्रकार साध संगत जी होर बेअंत संगतां गुरु साहब दे हजूरी जुड़ियां होईयां हन, जिन्हां दे दरबार च अकबर नंगे पैरी आपदे लीड़े पावड़े बिछाउण तों हट के नंगे पैरां नाल गुरु दे दरबार चल के आया सी। गुरु महाराज साहब जी दे हुक्म सी के लंगर दा प्रसाद छके बिना साडे दर्शन ना करे। उदों सतगुरु जी ने पुछया कि हे बादशाह तूं साडा हुक्म मन्निया कि नहीं। इन्हें कहा कि महाराज मैनू किसे ने दस्या नहीं, आपदे खाने विचों मैनू कृपा करके सीध प्रसाद बख्शो। सतगुरु जी ने लूणा दलिया बख्शिया, उहदे चों सारे मिठे स्वाद सलूणे स्वाद कट मिठे स्वाद इहे जे आए। पातशाह विस्माद हो गया जो कदे रस नहीं सी वेख्या, उह सतगुरां दे उस भोजन विचों वेख्या सारे रसां दा आनंद लिया। पातशाह हैरान सी कि मैनू इहे जे आपदे घर कदे खाणे चों स्वाद नहीं आया जो गुरु महाराज साहब के प्रसाद विचों मैनूं आनंद प्राप्त होया। वह चौजी पातशाह जिन्हां दे बूहे अगे अकबर वर्गे बादशाह भी सिजदे करदे सी नंगे पैरी आ के नमस्कारां करदे सी। गुरु महाराज सानू कहिंदे सी कि महाराज मेरी भेटा लै लो। हजूर कहिंदे सी सानू गुरु घर नूं कोई लोड़ नहीं तेरी भेटा दी। फिर भी बीबी भानी दे नां ते 84 पिंडां दा पटा लिख के दे गया सी। जो अमृतसर साहब के बसाउण की सेवा गुरु रामदास साहब ने की साध संगत जी। इस प्रकार जिस दरबार अगे अकबर वर्गे बादशाह भी झुकते सन वह गुरु अमरदास साहब सच्चे पातशाह जो संगतां दे रसां दे गड्डे दरवाजे अगे खड़े रहिंदे सन बारी तो बगैर किसी की भेटा नहीं सी लंगर च लेंदे सच्चे पातशाह। इस प्रकार की निवृत्ति रखते सन। सवा पा रात गई तक जिन्ना लंगर वरजे वरजे बाकी का पशुआं नूं पवा दिंदे सन, जड़ा बचे दरिया विच प्रवाह करा दिंदे सन, रात नूं घड़े भी पानी दे मूहे करा दिंदे सन। एडा त्याग रखिया सी जिन्हां ने श्री गुरु अंगद साहब दे बचन सी रात कारण धन संच के भलके चलन होए नानक नारण चली फिर पछतावा होए। इस प्रकार वह हजूर दे हुक्म नूं मन के सतगुरु अमरदास जी ने कोई जमा चीज नहीं सी रखते। इस प्रकार निवृत्ति च महाराज साहब रिहा करते गुरु अमरदास साहब। उस वे सिख संगतां जुड़ियां हुई हैं महाराज के पास। सिखां ने बेनती की सच्चे पातशाह परमेश्वर की भगती किवें हो सकती है, तो गुरु महाराज साहब अमृत रूप उपदेश सिखां दे पुछदियां तो अपने मुखारबिन तो चंद्रमा चो अमृत दियां किरणां झड़दियां है, मुखारबिन तो अमृत रूप बाणी हजूर उचारदे हन सारे सिखां नूं प्रसन्न करन वास्ते। एक अठ अष्टपदियां अठ अठ पौड़ी वालियां बाणियां है, पहले घर सुर तार च उचारनगे। एक अद्वैत रूप परमेश्वर है, ओंकार सारिआं दा प्रकाशक है, सतगुरां दी कृपा करके प्राप्त हुंदा है।
गुरमुख कृपा करे भगत की जय।
सतगुरु साहब जी कहिंदे ने भाई गुरु जो मुखी सतगुरु नानक देव जी हन, श्री गुरु अंगद देव जी महाराज हन, जिन्हां ते मुखी सतगुरु आप कल विच गुरमुख प्रगट होआ, जे मुखी सतगुरु कृपा दृष्टि करन तां भाई भगती कीती जा सकदी है। गुरमुखां नूं जिन्हां गुरमुखां नूं महाराज जी ने अठे पैर आपदे सिमरन दा प्रवाह पाता रोम रोम विच, ओह गुरमुखां दी संगत विच वी जे मिलिया जावे ते गुरमुख वी कृपा दृष्टि करन सतसंगत विच मिल के फिर भगती कीती जांदी है।
बिन गुर भगत ना हो,
बिना गुरमुखे इस वास्ते गुरु मुखी दा नां ही है। बिना सतगुरां तो भाई भगती नहीं किसे पासों हो सकदी।
आपै आप मिलाए बूझै।
सतगुरु साहब जी अपने स्वरूप दे ज्ञान करके अपने स्वरूप दे विच तुंग पद दे लख अर्थ नूं आप जो तत्पद दा लख अर्थ है उहदे च मिला दिंदे हन, परतक जोत नूं ਅਦਵੈਤ ਆਨੰਦ ਵਿੱਚ ਮੇਲ ਦਿੰਦੇ ਹਨ, ਫਿਰ ਬੂਝ ਆਉਂਦੀ ਹੈ ਆਪਣੇ ਅੰਤਾਕਰਨ ਦੇ ਅੰਦਰ। ਜਿਹੜੇ ਸਾਧਨਾ ਸੰਪੰਨ ਪੁਰਖ ਹੈ ਉਹਦੇ ਅੰਦਰ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਕਰਕੇ ਬ੍ਰਹਮਾਨੰਦ ਦੇ ਵਿੱਚ ਆਪਣੇ ਸਰੂਪ ਵਿੱਚ ਮੇਲ ਲੈਂਦੇ ਹਨ ਤਾਂ ਬੂਝਾ ਸਮਝ ਪੈਂਦੀ ਹੈ,
ਤਾਂ ਨਿਰਮਲ ਹੋਵੇ ਕੋਈ,
ਤਾਂ ਕੋਈ ਭਾਈ ਨਿਰਮਲ ਸ਼ੁੱਧ ਹੁੰਦਾ ਹੈ ਪੁਰਖ।
ਹਰ ਜੀਉ ਸੱਚਾ ਸੱਚੀ ਬਾਣੀ,
ਅਕਾਲ ਪੁਰਖ ਵਾਹਿਗੁਰੂ ਜੀ ਆਪ ਸੱਚਾ ਹੈ, ਉਹਦੀ ਤੁਰਕੀ ਬਾਣੀ ਲਾਲਚ ਤੇ ਲਿਪਸਾ ਨਹੀਂ ਵੀ ਉੱਥੇ 72 ਹੂਰਾਂ ਮਿਲਣਗੀਆਂ ਜਾਂ ਪੱਛੜਾਂ ਮਿਲਣਗੀਆਂ ਜਾਂ ਇਸ ਪ੍ਰਕਾਰ ਦੇ ਉੱਥੇ ਕਲਪਤਰ ਬਿਰਸ਼ ਮਿਲੇਗਾ ਜਾਂ ਉੱਥੇ ਕਾਮ ਧੇਨਾ ਮਿਲਣਗੇ, ਇਹੋ ਜਿਹਾ ਲਾਲਚ ਨਹੀਂ ਦਿੱਤਾ ਹੋਇਆ। ਸੋ ਗੁਰੂ ਮਹਾਰਾਜ ਸਾਹਿਬ ਦੀ ਸੱਚੀ ਬਾਣੀ ਹੈ, ਲਾਲਚ ਲਿਪਸਾ ਤੋਂ ਰਹਿਤ ਸਚਿਆਈ ਵਾਲੀ ਬਾਣੀ ਹੈ।
ਸ਼ਬਦ ਮਿਲਾਵਾ ਹੋ,
ਸਤਿਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਕਰਕੇ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ।
ਭਾਈ ਰੇ ਭਗਤਹੀਣ ਕਾਹੇ ਜਗ ਆਇਆ,
ਭਾਈ ਚੇਤਨ ਦੀ ਅੰਸ ਹੋਣੇ ਕਰਕੇ ਮਹਾਰਾਜ ਸਾਰਿਆਂ ਨੂੰ ਭਾਈ ਕਹਿੰਦੇ ਹਨ। ਅਰੇ ਹੇ ਭਾਈਓ ਸੁਣੋ, ਜੋ ਪਰਮੇਸ਼ੁਰ ਦੀ ਭਗਤੀ ਤੋਂ ਹੀਣੇ ਪੁਰਖ ਹੈ ਉਹ ਕਿਸ ਵਾਸਤੇ ਜਗਤ ਆਏ ਸੀ? ਐਵੇਂ ਜਨਮ ਗਵਾ ਲਿਆ ਆ ਕੇ, ਜੇ ਮਨੁੱਖਾ ਜਨਮ ਨਾ ਪਾਉਂਦੇ ਫੇਰ ਕਿਤੇ ਪਾ ਲੈਂਦੇ, ਨਿਸਬਰੀ ਗਵਾ ਲਿਆ ਉਹਨਾਂ ਨੇ ਜਗਤ ਚ ਜਨਮ ਆ ਕੇ।
ਪੂਰੇ ਗੁਰ ਕੀ ਸੇਵ ਨਾ,
ਮਨੁੱਖਾ ਜਨਮ ਪਾ ਕੇ ਪੂਰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਗੁਰਾਂ ਦੀ ਸੇਵਾ ਟਹਿਲ ਨਾ ਕਰ ਸਕੇ,
ਵਿਰਥਾ ਜਨਮ ਗਵਾਇਆ,
ਆਪਦਾ ਜਨਮ ਦੁਨੀਆਂ ਦੇ ਧੰਦਿਆਂ ਚ ਵਿਅਰਥ ਗਵਾ ਲਿਆ ਉਹਨਾਂ ਜੀਆਂ ਨੇ।
ਰਹਾਉ ਆਪੇ ਹਰ ਜਗ ਜੀਵਨ ਦਾਤਾ,
ਰਹਾਉ ਬਿਸਰਾਮ ਦੇ ਕੇ ਗੁਰੂ ਮਹਾਰਾਜ ਉਚਾਰਦੇ ਹੈ, ਭਾਈ ਆਪੇ ਆਪ ਹਰੀ ਸਾਰੇ ਜਗ ਦਾ ਜੀਵਨ ਰੂਪ ਹੈ, ਆਪ ਹੀ ਸਤਿਗੁਰੂ ਦਾਤਾ ਰੂਪ ਹੈ।
ਆਪੇ ਬਖਸ਼ ਮਿਲਾਏ,
ਆਪ ਹੀ ਗੁਰੂ ਸਾਹਿਬ ਸਿੱਖਾਂ ਦੇ ਔਗੁਣਾਂ ਨੂੰ ਬਖਸ਼ ਕੇ, ਸਿੱਖਾਂ ਨੂੰ ਭਗਤੀ ਬਖਸ਼ ਕੇ, ਸਰਧਾ ਬਖਸ਼ ਕੇ, ਗਿਆਨ ਬਖਸ਼ ਕੇ ਆਪਦੇ ਨਾਲ ਮੇਲ ਲੈਂਦੇ ਹਨ।
ਜੀ ਜੰਤ ਇਹ ਕਿਆ ਵਿਚਾਰੇ,
ਜਿਹੜੇ ਜੀਵ ਵੱਡੇ ਹਨ ਬ੍ਰਹਮ ਆਦਿਕ ਜੰਤ ਮੱਛਰ ਦੀ ਨਿਆਈ ਤੁਛ ਜਿੰਨੇ ਜੀਵ ਜੰਤ ਸੂਖਮ ਸਥੂਲ, ਇਹ ਵਿਚਾਰੇ ਜੀਵਾਂ ਰੂਪੀ ਬਾਜੇ ਜੀਵ ਮਾਤਰ ਕੀ ਚੀਜ਼ ਹਨ?
ਕਿਆ ਕੋ ਆਖ ਸੁਣਾਏ,
ਕੋਈ ਮੁਖੋਂ ਆ ਕਰਕੇ ਸੁਣਾ ਸਕਦਾ ਹੈ? ਕੁਝ ਨਹੀਂ ਕਹਿ ਸਕਦਾ ਮਹਾਰਾਜ ਸਾਹਿਬ ਦੀ ਸੱਤਾ ਤੋਂ ਬਿਨਾ।
ਗੁਰਮੁਖ ਆਪੇ ਦੇ ਵਡਿਆਈ,
ਇਹ ਤਾਂ ਜਿਨ੍ਹਾਂ ਗੁਰਮੁਖਾਂ ਨੂੰ ਗੁਰੂ ਸਾਹਿਬ ਆਪ ਵਡਿਆਈ ਬਖਸ਼ਦੇ ਹਨ,
ਆਪੇ ਸੇਵ ਕਰਾਏ,
ਉਹ ਗੁਰਮੁਖ ਆਪ ਨਾਮ ਜਪਦੇ ਹੋਰਨਾਂ ਨੂੰ ਜਪਾਉਂਦੇ ਹੈ, ਇਹ ਸੇਵਾ ਹੈ ਸਤਿਗੁਰਾਂ ਦੀ, ਆਪਣੀ ਸੇਵਾ ਆਪ ਕਰਾਉਂਦੇ ਹਨ ਉਹਨਾਂ ਦੇ ਪਾਸੋਂ।
ਦੇਖ ਕੁਟੰਬ ਮੋਹ ਲੁਭਾਣਾ,
ਜਿਹੜੇ ਲੋਕ ਕੁਟੰਬ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਵੇਖ ਕੇ ਮੋਹ ਚ ਲਵਾਣਾ ਹੋ ਮਾਨ ਹੋ ਗਏ, ਮੇਰੇ ਪੁੱਤਰ ਹੈ, ਮੇਰੇ ਧੀਆਂ ਹੈ, ਮੇਰੇ ਦੋਹਤੇ ਹੈ, ਦੋਹਤੀਆਂ ਹਨ, ਇਹ ਮੋਹ ਚ ਹੀ ਫਸ ਗਏ, ਜਿਹੜੇ ਹਰ ਵਕਤ ਲਵਾਇਮਾਨ ਹੋ ਗਏ।
ਚੱਲ ਗਿਆ ਨਾਲ ਨਾ ਜਾਏ,
ਚੱਲਦੇ ਵਕਤ ਨਾ ਪੁੱਤਰਾਂ ਨੇ ਨਾ ਧੀਆਂ ਨੇ ਨਾ ਇਸਤਰੀ ਨੇ ਕਿਸੇ ਨੇ ਨਾਲ ਨੀ ਜਾਣਾ, ਮੋਹ ਚ ਫਸੇ ਹੋਏ ਬਾਰ ਬਾਰ ਜੂਨਾਂ ਚ ਆਉਣਗੇ।
ਸਤਿਗੁਰ
ਜੇ ਮਨੁੱਖਾ ਜਨਮ ਦੇ ਕਰਮ ਨਾ ਹੋਏ ਤਾਂ ਟੇਢੀਆਂ ਜੂਨਾਂ ਚ ਪੈ ਕੇ ਪਸ਼ੂ ਬਣ ਕੇ ਉਹਨਾਂ ਦੇ ਪਾਸ ਵਿਚਰਨਗੇ।
ਸਤਿਗੁਰ ਸੇਵ ਗੁਣ ਨਿਧਾਨ ਪਾਇਆ,
ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਹੈ ਉਹਨਾਂ ਨੇ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨੂੰ ਪਾਇਆ ਹੈ।
ਕਿਸ ਕੀ ਕੀਮ ਨਾ ਪਾਈ,
ਕਿਸ ਵਾਹਿਗੁਰੂ ਦੀ ਕੀਮਤ ਨੀ ਪਾਈ ਜਾ ਸਕਦੀ, ਉਸ ਸਤਿਗੁਰੂ ਦੀ ਵੀ ਕੀਮਤ ਨੀ ਪਾਈ ਜਾ ਸਕਦੀ, ਉਸ ਤਤਵੇ ਤੇਰੀ ਵੀ ਕੀਮਤ ਨੀ ਸੰਸਾਰ ਦੇ ਪਾਸੋਂ ਪਾਈ ਜਾਂਦੀ, ਐਸਾ ਗੁਣਾਂ ਦਾ ਖਜ਼ਾਨਾ ਮਾਰ ਨੂੰ ਬਖਸ਼ਿਆ ਹੈ।
ਪ੍ਰਭ ਸਖਾ ਹਰ ਜੀਉ ਮੇਰਾ,
ਪ੍ਰਭੂ ਮਾਤਾ ਦੇ ਗਰਭ ਦਾ ਸਖਾ ਮਿੱਤਰ ਹੈ, ਗਰਭ ਚ ਸੜਨ ਨੀ ਦਿੱਤਾ, ਆਪਦਾ ਸਿਮਨ ਦੇ ਕੇ ਰੱਖਿਆ ਕੀਤੀ ਹੈ, ਇਸ ਵਕਤ ਵੀ ਸਾਡਾ ਜੀਵਨ ਰੂਪ ਹੈ ਹਰੀ ਮਾਤ ਲੋਕ ਵਿੱਚ ਵੀ।
ਅੰਤੇ ਹੋਏ ਸਖਾਈ,
ਅੰਤ ਨੂੰ ਵੀ ਮਹਾਰਾਜ ਸਾਹਿਬ ਸਾਡਾ ਸਹਾਇਕ ਹੋਵੇਗਾ, ਮਿੱਤਰ ਦੀ ਨਿਆਈ
ਪੇਈ ਅੜੈ ਜਗ ਜੀਵਨ ਦਾ
ਤਾ, ਲੋਕ ਆ ਲੋਕ ਹੈ ਸਾਧ ਸੰਗਤ ਜੀ, ਇਹ ਸੰਸਾਰ ਪੇਕੇ ਦੀ ਨਿਆਈ ਹੈ, ਇਹ ਜੀਵ ਸਾਰੇ ਇਸਤਰੀਆਂ ਦੀ ਨਿਆਈ ਹਨ, ਜੋ ਸਾਰੇ ਜਗ ਦਾ ਜੀਵਨ ਰੂਪ ਦਾਤਾ ਹੈ ਪਰਮੇਸ਼ਵਰ।
ਮਨਮੁਖ ਪਤ ਗਵਾਈ,
ਮਨਮੁਖਾਂ ਨੂੰ ਉਸਦਾ ਭਜਨ ਨਹੀਂ ਕੀਤਾ ਇਸ ਲੋਕ ਚ ਆ ਕੇ, ਆਪਦੀ ਇੱਜ਼ਤ ਹੀ ਗਵਾ ਦੀ ਵਿਕਾਰਾਂ ਵਿੱਚ ਲੱਗ ਕੇ।
ਬਿਨ ਸਤਿਗੁਰ ਕੋ ਮਗ ਨਾ ਜਾਣ,
ਸਤਿਗੁਰੂ ਸਾਹਿਬ ਤੋਂ ਬਿਨਾਂ ਕੋਈ ਭਾਵ ਭਗਤੀ ਦਾ ਮਾਰਗ ਨਹੀਂ ਜਾਣ ਸਕਦਾ ਹੈ।
ਅੰਧੇ ਠੌਰ ਨਾ ਕਾਰੀ,
ਅਗਿਆਨੀ ਜੀਵਾਂ ਨੂੰ ਠੌਰ ਪ੍ਰਲੋਕ ਚ ਵੀ ਕੋਈ ਨੀ, ਕਿਹੜੀਆਂ ਜੂਨਾਂ ਚ ਭਰਮਦੇ ਫਿਰਦੇ ਹੈ, ਗਰਭੇ ਗਰਭ ਭਰਮਾਵਣੇ ਆ। ਇਸੇ ਪ੍ਰਕਾਰ ਅੰਧਿਆਂ ਅਗਿਆਨੀਆਂ ਨੂੰ ਤੁਰਿਆ ਪਦ ਰੂਪੀ ਥਾਂ, ਸੱਚਖੰਡ ਰੂਪੀ ਥਾਂ ਕੋਈ ਨੀ ਕਿਤੋਂ ਮਿਲਦਾ ਹੈ, ਨਾ ਇਤਕੇ ਨਾ ਉਤਕੇ। ਧੁੱਬ ਗਿਆ ਕੁੱਤਾ ਜੈਸੇ ਘੱਟ ਘਰ ਕੋ ਨਾ ਘਾਟ ਕੋ, ਧੋਬੀ ਦਾ ਕੁੱਤਾ ਨਾ ਘਰ ਚ ਰਹਿਣ ਵਾਲਾ ਨਾ ਘਾਟ ਤੇ ਜਾਣ ਜੋਗਾ, ਇਉਂ ਇਤਕੇ ਨਾ ਉਤਕੇ ਵਿੱਚੇ ਖਾਂਦੇ ਕੁੱਤਕੇ ਜੂਨਾਂ ਚ ਭਰਾਉਂਦੇ ਫਿਰਦੇ ਆ।
ਹਰ ਸੁਖ ਦਾਤਾ ਮਨ ਨਹੀਂ ਵਸਿਆ,
ਹਰੇ ਸਰਵ ਸੁਖਾਂ ਦਾ ਦਾਤਾ ਪਰਮੇਸ਼ਰ ਜਿਨ੍ਹਾਂ ਦੇ ਮਨ ਚ ਵਸਿਆ ਨਹੀਂ ਹੈ।
ਅੰਤ ਗਿਆ ਪਛਤਾਈ,
ਉਹ ਅੰਤ ਨੂੰ ਭਾਈ ਪਛਤਾਪ ਹੀ ਕਰਦੇ ਗਏ ਹੈ।
ਪੀੜਾ ਜਗ ਜੀਵਨ ਦਾ
ਇਸ ਲੋਕ ਚਾਹ ਕੇ ਜਿਹੜਾ ਸਾਰੇ ਜਗ ਦਾ ਜੀਵਨ ਨੂੰ ਬ੍ਰਹਮ ਚੇਤਨ ਦਾਤਾ,
ਗੁਰਮਤ ਮਨ ਵਸਾਇਆ,
ਜਿਨ੍ਹਾਂ ਨੇ ਗੁਰਮਤ ਦੁਆਰਾ ਆਪਣੇ ਮਨ ਚ ਵਸਾ ਲਿਆ ਹੈ, ਮੰਨਣ ਕਰਕੇ ਗੁਰਾਂ ਦੇ ਉਦੇਸ਼ ਨੂੰ ਸਰਵਣ ਕਰਕੇ,
ਅਨ ਦਿਨ ਭਗਤ ਕਰੇ ਦਿਨ ਰਾਤੀ,
ਉਹ ਰਾਤ ਦਿਨ ਭਗਤੀ ਕਰਦੇ ਹੈ, ਉਹਨਾਂ ਨੂੰ ਅਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਗਿਆ। ਅਨ ਦਿਨ ਭਗਤ ਕਰੇ ਦਿਨ ਰਾਤੀ, ਜਿੱਥੇ ਇਕੱਠੇ ਆਉਣ ਤਿੰਨ ਅਰਥ ਕਰਨੇ, ਇੱਕ ਤਾਂ ਨਿਰੰਤਰ ਭਗਤੀ ਕਰਦੇ ਰਾਤ ਦਿਨ, ਦੂਸਰਾ ਰਾਤ ਦਿਨ ਉਹ ਭਗਤੀ ਕਰਦੇ ਹੈ ਤੇ ਦਿਨ ਰਾਤੀ ਉਹਨਾਂ ਦਾ ਹਉਮੈ ਦਾ ਮੋਹ ਚੁਕਾਇਆ ਹੈ ਦੋ ਪਾਸੇ ਲਾਉਣਾ। ਤੀਜਾ ਅਰਥ ਰਾਤ ਦਿਨ ਭਗਤੀ ਕਰਦੇ ਹੈ, ਅਵਿਦਿਆ ਰੂਪੀ ਰਾਤ ਨਿਵਰਤ ਹੋ ਗਈ, ਬ੍ਰਹਮ ਗਿਆਨ ਰੂਪੀ ਦਿਨ ਚੜ ਗਿਆ ਹੈ।
ਹਉਮੈ ਮੋਹ ਚੁਕਾਇਆ,
ਜਿਹੜੀ ਹਉਮੈ ਸੀ ਦੇਹ ਦੀ, ਮੋਹ ਸੀ ਸੰਬੰਧੀਆਂ ਦਾ, ਉਹ ਚੁੱਕ ਦਿੱਤਾ ਹੈ ਉਹਨਾਂ ਨੇ।
ਜਿਸ ਸਿਉਂ ਰਾਤਾ ਤੈਸੂ ਹੋਵੇ,
ਜਿਸ ਵਾਹਿਗੁਰੂ ਵਿੱਚ ਰੰਗਿਆ ਹੋਇਆ ਨਾ ਪੁਰਸ਼ ਦਾ ਚਿੱਤ, ਉਹਦਾ ਸਰੂਪ ਹੀ ਬਦਲ ਕੇ ਹੋ ਜਾਂਦਾ ਹੈ। ਜਿਵੇਂ ਗੰਗਾ ਚ ਮਿਲਣ ਵਾਲੇ ਨਾਲੇ ਸਾਰੇ ਗੰਗਾ ਦਾ ਰੂਪ ਹੋ ਜਾਂਦੇ ਹੈ, ਇਵੇਂ ਜਿਸ ਵਾਹਿਗੁਰੂ ਵਿੱਚ ਰੰਗਿਆ ਉਹਦਾ ਸਰੂਪ ਹੀ ਹੋ ਜਾਂਦਾ ਹੈ।
ਸੱਚੇ ਸੱਚ ਸਮਾਇਆ,
ਸੱਚੇ ਨਾਮ ਜਪਣ ਵਾਲਿਆਂ ਨੂੰ ਮਾਰਨ, ਸੱਚੇ ਸਰੂਪ ਨੇ ਆਪਦੇ ਵਿੱਚ ਅਭੇਦ ਕਰ ਲਿਆ, ਮਿਲਾ ਲਿਆ ਹੈ।
ਆਪੇ ਨਜ਼ਰ ਕਰੇ ਭਾਉ ਲਾਏ,
ਜਿਨ੍ਹਾਂ ਤੇ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ, ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਨਿਸਕਾਮ ਕਰਮਾਂ ਦਾ, ਉਹਨਾਂ ਨੂੰ ਭਾਵਨਾ ਸਰਦਾ ਲਾ ਦਿੰਦਾ ਕਿਰਪਾ ਕਰਕੇ।
ਗੁਰ ਸਭ ਦੀ
ਵਿਚਾਰ, ਉਹ ਸਰਦਾ ਦੇ ਨਾਲ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਨ ਵਾਲੇ ਗੁਰ ਸਭ ਦੀ ਹੈ ਜਿਹੜੇ, ਉਹਨਾਂ ਨਾਲ ਮਿਲ ਕੇ ਗੁਰ ਸ਼ਬਦ ਦੀ ਵਿਚਾਰ ਕਰਦੇ ਹਨ।
ਸਤਿਗੁਰ ਸੇਵਿਆ ਸਹਿਜ ਉਪਜੈ,
ਸਤਿਗੁਰਾਂ ਦੀ ਟਹਿਲ ਕਰਨੇ ਕਰਕੇ ਫਿਰ ਸਹਿਜ ਗਿਆਨ ਉਹਨਾਂ ਨੂੰ ਪੈਦਾ ਹੁੰਦਾ ਹੈ।
ਹਉਮੈ ਤ੍ਰਿਸ਼ਨਾ ਮਾਰ,
ਉਹ ਗਿਆਨ ਕਰਕੇ ਦੇਹ ਦੀ ਹੰਗਤਾ ਤੇ ਭੋਗਾਂ ਦੀ ਤ੍ਰਿਸ਼ਨਾ ਰਸਾਂ ਕਸਾਂ ਦੀ ਮਾਰ ਦਿੰਦੇ ਆ, ਮਾਰ ਕਾਮ ਆਦਿਕਾਂ ਨੂੰ ਵੀ ਨਿਵਰਤ ਕਰ ਲੈਂਦੇ ਹਨ, ਮਾਰ ਮੌਤ ਨੂੰ ਵੀ ਮਾਰ ਦਿੰਦੇ ਹਨ।
ਹਰ ਗੁਣ ਦਾਤਾ ਸਦ ਮਨ ਵਸੈ,
ਹਰੇ ਸਰਵ ਗੁਣਾਂ ਦਾ ਦਾਤਾ ਜਿਨ੍ਹਾਂ ਦੇ ਸਦਾ ਮਨ ਚ ਵਸਦਾ ਹੈ।
ਸੱਚ ਰੱਖਿਆ ਔਰ ਧਾਰ,
ਉਹਨਾਂ ਨੂੰ ਸੱਚੇ ਪਰਮੇਸ਼ਰ ਦੇ ਨਾਂ ਨੂੰ ਹਿਰਦੇ ਦੇ ਅੰਦਰ ਧਾਰ ਵਸਾ ਕੇ ਰੱਖਿਆ ਹੈ।
ਪ੍ਰਭ ਮੇਰਾ ਸਦਾ ਨਿਰਮਲਾ,
ਮੇਰਾ ਪ੍ਰਭੂ ਸਦਾ ਉਜਲ ਸਰੂਪ ਹੈ, ਮਾਇਆ ਦੀ ਮੈਲ ਨੀ ਉਹਦੇ ਅੰਦਰ,
ਮਨ ਨਿਰਮਲ ਪਾਇਆ ਜਾ,
ਜਿਨ੍ਹਾਂ ਦਾ ਮਨ ਸ਼ੁੱਧ ਹੈ ਭਾਈ ਉਹਨਾਂ ਤੋਂ ਪਾਇਆ ਜਾ ਸਕਦਾ, ਮੈਲੇ ਮਨਾਂ ਵਾਲੇ ਨੀ ਪਰਮੇਸ਼ਰ ਨੂੰ ਪਾ ਸਕਦੇ।
ਨਾਮ ਨਿਧਾਨ ਹਰ ਮਨ ਵਸੈ,
ਜਿਨ੍ਹਾਂ ਦੇ ਮਨ ਚ ਹਰੀ ਦੇ ਨਾਮ ਦਾ ਖਜ਼ਾਨਾ ਵਸ ਜਾਂਦਾ ਹੈ।
ਹਉਮੈ ਦੁੱਖ ਸਭ ਜਾਏ,
ਉਹਨਾਂ ਦੇ ਹਉਮੈ ਦੇਹ ਦੀ ਤੇ ਜੰਮਣ ਮਰਨ ਦੇ ਦੁੱਖ ਦੇਣ ਵਾਲੇ ਸਭ ਚਲੇ ਜਾਂਦੇ ਹਨ।
ਸਤਿਗੁਰ ਸ਼ਬਦ ਸੁਣਾਇਆ,
ਸਤਿਗੁਰੂ ਸਾਹਿਬ ਨੇ ਸ਼ਬਦ ਉਪਦੇਸ਼ ਨੂੰ ਸੁਣਾਇਆ ਹੈ।
ਹਉ ਸਦ ਬਲਿਹਾਰ ਜਾ,
ਅਸੀਂ ਸਤਿਗੁਰੂ ਨਾਨਕ ਦੇਵ, ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਜੀ ਕਹਿੰਦੇ ਹਨ, ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਂਦੇ ਹਾਂ।
ਆਪਣੇ ਮਨ ਚਿੱਤ ਕਹਿ ਕਹਾਏ,
ਜਿਹੜੇ ਭਾਈ ਗੁਰੂ ਸਾਹਿਬ ਦੁਆਰਾ ਸ਼ਬਦ ਨੀ ਜਿਨ੍ਹਾਂ ਨੇ ਕੀ ਜਪਿਆ, ਉਹ ਆਪਦੇ ਮਨ ਚਿੱਤ ਵੀ ਨਹੀਂ ਕਰਦੇ ਕਿ ਅਸੀਂ ਹਉਮੈ ਛੱਡੀ ਹੈ, ਅਸੀਂ ਹੁਣ ਬ੍ਰਹਮ ਰੂਪ ਹੋ ਗਏ, ਜਿਉਂ ਕੇ ਤਿਉਂ ਬਣ ਗਏ ਹੈ। ਚੇਲਿਆਂ ਚਾਲਿਆਂ ਤੋਂ ਸੀਤ ਪ੍ਰਸਾਦ ਜਿਨ੍ਹਾਂ ਨੂੰ ਦਿੰਦੇ ਹੈ, ਉਹਨਾਂ ਤੋਂ ਕਹਾ ਲੈਂਦੇ ਕਿ ਸਾਡੇ ਬਾਬਾ ਜੀ ਰਾਤ ਨੂੰ ਸਿਰ ਵੱਖਰਾ ਹੋ ਜਾਂਦਾ, ਧੜ ਵੱਖਰੀ ਹੋ ਜਾਂਦੀ ਹੈ, ਸਵੇਰੇ ਫੇਰ ਜੋੜ ਲੈਂਦੇ ਸਿਰ ਤੇ ਧੜ ਨੂੰ, ਇਉਂ ਕਹਿੰਦੇ ਕਹਾਉਂਦੇ ਹਨ।
ਬਿਨ ਗੁਰ ਆਪ ਨਾ ਜਾਏ,
ਸਤਿਗੁਰਾਂ ਤੋਂ ਬਗੈਰ ਆਪ ਹੰਕਾਰ ਤਾਂ ਨਹੀਂ ਨਿਵਰਤ ਹੁੰਦਾ, ਆਪਾ ਭਾਵ ਨਹੀਂ ਜਾਂਦਾ ਭਾਵੇਂ ਕਿੰਨਾ ਕਹੀ ਜਾਣ।
ਹਰ ਜੀਓ ਭਗਤ ਵਛਲ ਸੁਖ ਦਾਤਾ,
ਹਰੀ ਅਕਾਲ ਪੁਰਖ ਜੀ ਭਗਤਾਂ ਦਾ ਵਛਲ ਪਿਆਰਾ ਹੈ, ਸਰਵ ਸੁਖਾਂ ਦਾ ਦਾਤਾ ਹੈ।
ਕਰ ਕਿਰਪਾ ਮਨ ਵਸਾਈ,
ਜਿਨ੍ਹਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਗੁਰੂ ਸਾਹਿਬ ਨੇ ਕੀਤੀ ਹੈ, ਉਹਨਾਂ ਦੇ ਮਨ ਚ ਮਹਾਰਾਜ ਦਾ ਨਾਮ ਵਸਾ ਦਿੱਤਾ ਹੈ।
ਨਾਨਕ ਸੋਭਾ ਸੁਰਤ ਦੇ ਪ੍ਰਭ,
ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਸੋਭਾ ਭਗਤੀ ਬਖਸ਼ੀ ਹੈ, ਸੁਰਤ ਗਿਆਤ ਬਖਸ਼ੀ ਹੈ, ਸ੍ਰੇਸ਼ਟ ਪ੍ਰੀਤੀ ਬਖਸ਼ੀ ਹੈ ਉਹਨਾਂ ਦੇ ਤਾਈ।
ਆਪੇ ਗੁਰਮੁਖ ਦੇ ਵਡਿਆਈ,
ਆਪ ਹੀ ਗੁਰਮੁਖਾਂ ਨੂੰ ਬ੍ਰਹਮ ਗਿਆਨ ਦੀ, ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਵਡਿਆਈ ਦਿੰਦਾ ਹੈ, ਉਹਨਾਂ ਨੂੰ ਸੋਭਾ ਭਗਤੀ ਵੀ ਬਖਸ਼ੀ ਹੈ, ਸੁਰਤ ਗਿਆਤ ਬਖਸ਼ੀ ਹੈ, ਸੋਭਾ ਬਖਸ਼ੀ ਹੈ, ਸ੍ਰੇਸ਼ਟ ਪ੍ਰੀਤੀ ਬਖਸ਼ੀ ਹੈ, ਸੁਰਤ ਸਰਵਣ ਕਰਦੇ ਰਹਿੰਦੇ ਭਾਵ ਭਗਤੀ ਦੇ ਨਾਲ, ਆਪ ਹੀ ਗੁਰਮੁਖਾਂ ਨੂੰ ਸਰੂਪ ਦੀ ਪ੍ਰਾਪਤੀ ਦੀ ਵਡਿਆਈ ਬਖਸ਼ ਦਿੰਦਾ ਹੈ।